Elhamdülillah. Elhamdülillah ve kafa ve salatu ve selamu ala ibadihi lezine istafa. Amma ba'du fa'udhu billahi s-samiyyil alimi mineşşeytanirracim. Bismillahirrahmanirrahim. Vettine ve zeytune ve ture sinine ve hazel baladil amin. Laqad khalaqnal insana fi ahsani takbim. ثُمَّ رَدَدْنَاهُ أَسْفَلَ سَافِلِينَ إِلَّا الَّذِينَ آمَنُوا وَعَمِلُوا الصَّالِحَاتِ فَلَهُمْ أَجْرٌ غَيْرُ مَمْنُونَ صدق الله العلي العظيم رب اشرح لي صدري ويسر لي أمري واحلل عقدة من لساني يفقهوا قولي اللهم ربنا ألهمنا رشدنا وعذنا من شرور أنفسنا آمين يا رب العالمين سورہ تین اید وچ یہ حقیقت دسی گئی ہے کہ انسان نو اللہ تعالیٰ نے ساریاں مخلوقاں تو اشرف بنایا اید واسطے گواہی لائی گئی ہے کیوں ویسے انسان نو جدوں کوئی دیکھدا ہے تو سمجھدا کہ تے بڑا کٹیا ہے اور آج کل دے معاشرے چ انسان نو ویکھیا جائے تے انسان تے بڑا خود غرض نفس پرست اور کی دے چ برائیاں نہیں تینوں دیکھ کے تے انسان سمجھدا ہے کہ بہت ہی گھٹیا مخلوق ہے یہی معاملہ ہویا ہے جدوں انسان دے بارے دے وچ سوچن والیاں نے فلسفیاں نے جدوں سوچیا ہے تو انہاں دے سامنے صرف ادا نفس ہے کیونکہ روح تے انہاں دی رسائی نہیں تے ایدہ جدو سوچ دینے تے سمجھ دینے انسان تے بس شاوت ہی شاوت ہے تے شاوت دیتا ہے سب کوئی کر رہا ہے ایدہ پیٹ ہے یہ صرف اپنی بھوک مٹان لی بھائی سب کوئی کر رہا یا ایدے بے جذبہ ایک دوسرے دے اگے ودن دا اور ایک دوسرے تے چھا جان دا تے یہی ہے اصل انسان دی اصل یہی ایدے بے خوبیاں نے لیکن قرآن مجید کہندا کہ نہیں انسان وچ اللہ تعالیٰ نے اپنی روح بھی پھونکی وہ ہے اصل انسانیت دا اصل مقام جڑا ہے انسان دا وہ ہے جس تے انسان نو پیدا کیتا گیا اور وہ اپنے رب دا شعور لے کے آئی اس چیز نو دسن واسطے کہ واقعی انسان جڑا ہے وہ اشرف المخلوقات ہے ایتھے چار چیزاں دی گواہی لائی جا رہی ہے چار انساناں دی وہ ہے وتین و زیتون گواہ ہے تین تے زیتون و تور سینین اور تور پہاڑ و آزا بلد الامین اور اے امن والا شہر یہ چار جگہ ہیں جنہاں دا ذکر کیتا جا رہا ہے جتھے چار اولو العظم پیغمبر اللہ تعالیٰ نے بھیجے نے و تین وہ جگہ ہے جتھے انجیر بہت ہوندا ہے اور اے وہ جگہ ہے جتھے حضرت نوح علیہ السلام مبوس ہوئے نے و زیتون تے زیتون دیا وہ پہاڑیاں نے جتھے حضرت عیسیٰ علیہ السلام نے واز کہے نے بطور سینین اور تور سینا جڑا ہے او پہاڑے جتھے حضرت موسیٰ علیہ السلام نو نبوت عطا ہوئی وحاذ البلد الامین اور اے امن والا شہر وہ ہے جتھے محمد رسول اللہ صلی اللہ علیہ وسلم مبوس کیتے گئے تے چار جگہ دا نام لے کے اصل وچ چار شخصیتاں دی گواہی لیندی جا رہی ہے کہ انہاں نو دیکھو اگر تسی انسان نو دیکھنا چاہندے ہو انسان کی ہے تے تانوں پتہ لگے گا لقد خلقنا الانسان فی احسن تقویم کہ بے شک اسی انسان نو بڑی اچھی ساخت تے پیدا کیتا ایو چیز ہے جدا قرآن مجید بار بار ذکر آیا ولقد کرمنا بنی آدم و حملناہم فی الذر اسی جڑا ہے بڑی ہی عزت دیتی ہے اس بنی آدم نو محولنا فی البر والبحر ورزقناہ من الطیبات وفضلناہ علی کثیر ممن خلقنا تفضیلا جنیاں اسا مخلوقاں پیدا کیتی ہیں انہاں تو سب تو زیادہ انہوں فضیلت دیتی تو اے ہے اصل فضیلت اس دی وجہ تو جڑی انسان دے اندر روح ربانی او دا مقام بڑا اچا ہے او دے اندر او ساریاں ہی چیزاں موجود نے جڑیاں کہ انسان دے شرف دا ذریعہ ہیں کیونکہ اللہ تعالیٰ دا شعور لے کے آیا او ہے جڑا انسانیت دا اصل پیمانہ ہے لیکن چونکہ ساڈے سوچن والے جنہیں بھی فلسفی نے انہاں دی اودی تائیں رسائی نہیں اس کر کے وہ صرف نفس انسانی نو پڑھدے نے تے سمجھدے نے کہ ایہدے وچ تے بڑے لالچ نے ਔਰ ਉਹਨਾਂ ਦੀ ਵਜ੍ਹਾ ਤੋਂ ਇਨਸਾਨ ਸਾਰੇ ਕੰਮ ਕਰਦਾ। ਤੇ ਇੱਥੇ ਚਾਰ ਗਵਾਹੀਆਂ ਲਾ ਕੇ ਦੱਸਿਆ ਜਾ ਰਿਹਾ ਕਿ ਨਹੀਂ, ਇਨਸਾਨ ਨੂੰ ਅੱਲਾਹ ਤਾਲਾ ਨੇ ਬੜਾ ਹੀ ਸ਼ਾਨ ਦਿੱਤੀ, ਉਹਨੂੰ ਬੜੀ ਬਿਹਤਰੀਨ ਸੂਰਤ ਤੇ ਪੈਦਾ ਕੀਤਾ। ਔਰ ਹਦੀਸ ਵਿੱਚ ਆਉਂਦਾ ਵੀ ਹੈ ਕਿ ਅੱਲਾਹ ਤਾਲਾ ਨੇ ਇਨਸਾਨ ਨੂੰ ਆਪਣੀ ਸੂਰਤ ਤੇ ਪੈਦਾ ਕੀਤਾ ਔਰ ਦੋ ਹੱਥਾਂ ਨਾਲ ਪੈਦਾ ਕੀਤਾ, ਯਾਨੀ ਇਹਦੇ ਵਿੱਚ ਆਲਮ ਅਮਰ ਵੀ ਹੈ ਤੇ ਆਲਮ ਖਲਕ ਵੀ ਹੈ। ਉਸ ਵਿੱਚ ਆਲਮ ਅਮਰ ਨੂੰ ਛੱਡ ਕੇ ਜਦੋਂ ਸਿਰਫ ਆਲਮ ਖਲਕ ਨੂੰ ਦੇਖਿਆ ਜਾਂਦਾ ਤੇ ਫਿਰ ਇਨਸਾਨ ਇਹਦੀ ਤਾਈਂ ਪਹੁੰਚਦਾ। ਹਾਂ, ਸੁਮਰ ਅਦਦ ਨਾ ਹੋ ਅਸਫਲ ਸਾਫਰੀਨ, ਫਿਰ ਇਨਸਾਨ ਨੂੰ ਜਿਹੜਾ ਹੈ ਉਹਦੀ ਰੂਹ ਜਿਹੜੀ ਹੈ ਇਸ ਨਫਸ ਦੇ ਅੰਦਰ ਰੱਖ ਦਿੱਤੀ ਗਈ ਹੈ। ਇਹ ਹੈ ਜਿਹਦੇ ਅੰਦਰ ਘਟੀਆ ਚੀਜ਼ਾਂ ਨੇ, ਕਿਉਂਕਿ ਨਫਸ ਜਿਹੜਾ ਇਹ ਤੇ ਬੁਰਾਈ ਦੀ ਤਰਫ਼ ਇਨਸਾਨ ਨੂੰ ਖੜਦਾ, ਲੇਕਿਨ ਉਹਦੀ ਰੂਹ ਜਿਹੜੀ ਹੈ ਉਹ ਹੈ ਜਿਹੜੀ ਅੱਲਾਹ ਦੀ ਤਰਫ਼ ਇਨਸਾਨ ਨੂੰ ਲਿਜਾਣੀ ਚਾਹੁੰਦੀ ਹੈ। ਇਹਨਾਂ ਦੋਵਾਂ ਦੀ ਕਸ਼ਮਕਸ਼ ਹੈ, ਇਹਨਾਂ ਚੋਂ ਜਿਹੜਾ ਵੀ ਗਾਲਬ ਆ ਜਾਂਦਾ ਤੇ ਉਹ ਅਸਲ ਤਸਵੀਰ ਹੁੰਦੀ ਹੈ ਇਨਸਾਨ ਦੀ, ਜਿਹਨੂੰ ਦੇਖ ਕੇ ਫਿਰ ਇਨਸਾਨ ਦੇ ਬਾਰੇ ਚ ਅੰਦਾਜ਼ਾ ਲਾਉਣਾ ਪੈਂਦਾ। ਤੇ ਫਰਮਾਇਆ, ਦੇਖੋ ਇਹ ਚਾਰ ਸ਼ਖਸੀਅਤਾਂ ਗਵਾਹ ਨੇ ਕਿ ਵਾਕਈ ਇਨਸਾਨ ਜਿਹੜਾ ਹੈ ਉਹਦੀ ਸਾਖਤ ਬਹੁਤ ਅੱਛੀ ਅੱਲਾਹ ਨੇ ਬਣਾਈ ਹੈ, ਉਹਨੂੰ ਬਹੁਤ ਰੁਤਬਾ ਦਿੱਤਾ, ਉਹਨੂੰ ਸ਼ਰਫ ਦਿੱਤਾ। ਹਾਂ, ਫਿਰ ਉਹਨੂੰ ਅਜ਼ਮਾਇਸ਼ ਦੇ ਵਾਸਤੇ ਇਹ ਜਿਸਮ ਦਿੱਤਾ, ਇਹ ਨਫਸ ਦਿੱਤਾ ਕਿ ਜਿਹਦੇ ਅੰਦਰ ਦੁਨੀਆਂ ਹੀ ਦੀ ਤਰਫ਼ ਰਗਬਤ ਹੈ। ਔਰ ਇਹ ਹੈ ਜਿਹੜਾ ਇਨਸਾਨ ਦਾ ਜੋ ਮੁਕਾਮ ਜਿਹੜਾ ਹੈ, ਇਹ ਦੋਨਾਂ ਹੀ ਇਕੱਠੇ ਹੋ ਕੇ ਅਗਰ ਇਹਨਾਂ ਦੇ ਜ਼ਰੀਏ ਜਿਹੜਾ ਹੈ ਉਹ ਇਨਸਾਨੀਅਤ ਜ਼ਾਹਿਰ ਕਰੇ ਇਨਸਾਨ, ਤੇ ਫਿਰ ਉਹਦਾ ਉਹ ਮੁਕਾਮ ਬਣਦਾ ਹੈ। ਵਗਰਨਾ ਸੁਮਰ ਰਦਨਾ ਹੋ ਅਸਫਲ ਸਾਫਲੀਨ, ਫਿਰ ਸਾਰਿਆਂ ਤੋਂ ਛੋਟਾ ਹੋ ਕੇ ਰਹਿ ਜਾਂਦਾ। ਇਹ ਹੈ ਫਿਰ ਇਨਸਾਨ ਜਦੋਂ ਆਪਣਾ ਉਹ ਸ਼ਰਫ ਛੱਡ ਕੇ ਆਪਣੇ ਨਫਸ ਪ੍ਰਸਤੀ ਤੇ ਆਉਂਦਾ ਤੇ ਫਿਰ ਇਹ ਭੇੜੀਏ ਨਾਲੋਂ ਵੀ ਜ਼ਿਆਦਾ ਜ਼ਾਲਮ ਹੁੰਦਾ ਹੈ, ਇਹ ਸੂਅਰ ਨਾਲੋਂ ਵੀ ਜ਼ਿਆਦਾ ਜਿਹੜਾ ਹੈ ਸ਼ਹਵਤ ਵਾਲਾ ਹੁੰਦਾ, ਔਰ ਇਹਦੇ ਅੰਦਰ ਹਿਰਸ ਜਿਹੜੀ ਹੈ ਉਹ ਕੁੱਤੇ ਨਾਲੋਂ ਵੀ ਜ਼ਿਆਦਾ ਆ ਜਾਂਦੀ। ਇਹੋ ਚੀਜ਼ਾਂ ਨੇ ਜਿਹੜਾ ਫਰਮਾਇਆ ਸੁਮਰ ਅਦਦ ਨਾ ਹੋਸਫਲ ਸਾਫਲੀਨ, ਫਿਰ ਅਸੀਂ ਇਹਨੂੰ ਸਾਰਿਆਂ ਤੋਂ ਛੋਟਾ ਕਰ ਦਿੱਤਾ, ਸਾਰਿਆਂ ਤੋਂ ਥੱਲੇ ਲੈਣ ਦਾ। ਹਾਂ, ਜਿਹੜਾ ਵੀ ਫਿਰ ਇਸ ਹਾਲਤ ਵਿੱਚ ਆ ਕੇ ਆਪਣੇ ਉਸ ਸ਼ਰਫ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ, ਉਹ ਹੈ ਜਿਹੜਾ ਅਸਲ ਮਤਲੂਬ ਇਨਸਾਨ ਹੈ। ਇਲਲਜ਼ੀਨਾ ਆਮਨੂ ਵਾਮਿਲੂ ਸਾਲਿਹਾਤ, ਇੱਥੋਂ ਨਿਕਲ ਕੇ ਜਿਹੜਾ ਈਮਾਨ ਲਿਆਂਦਾ ਫਿਰ ਅੱਲਾਹ ਤਾਲਾ ਤੇ ਔਰ ਨੇਕ ਅਮਲ ਕਰਦਾ, ਉਹਨੂੰ ਪਹਿਚਾਣਦਾ ਹੈ ਔਰ ਰੱਬ ਦੇ ਨਾਲ ਜਿਹੜਾ ਅਹਿਦ ਕਰਕੇ ਆਇਆ ਉਹਨੂੰ ਨਿਭਾਉਂਦਾ, ਫਿਰ ਨੇਕ ਅਮਲ ਕਰਦਾ, ਫਲਾਹ ਮਜਰੂਨ ਗੈਰ ਮਮਨੂਨ, ਉਹਨਾਂ ਵਾਸਤੇ ਫਿਰ ਹੈ ਅਜਰ ਜਿਹੜਾ ਕਿ ਕਦੀ ਵੀ ਖਤਮ ਨਹੀਂ ਹੋਣ ਵਾਲਾ। ਫਮਾ ਯੁਕਜ਼ਿਬ ਕਬਾਦ ਬਿਦੀ, ਇਹਦੇ ਬਾਅਦ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਮਜਬੂਰ ਕਰਦੀ ਹੈ ਜਜ਼ਾ ਸਜ਼ਾ ਨੂੰ ਚੁਠਲਾਉਣ ਤੇ? ਕਿਉਂ, ਇਨਸਾਨ ਦੇ ਅੰਦਰ ਇਹ ਦੋਵੇਂ ਚੀਜ਼ਾਂ ਮੌਜੂਦ ਨੇ, ਉਹਦਾ ਰਫੇ ਸ਼ਾਨ ਵੀ ਹੈ ਤੇ ਉਹਦਾ ਜਿਹੜਾ ਹੈ ਸਭ ਤੋਂ ਨਿਚਲਾ ਮੁਕਾਮ ਵੀ ਹੈ। ਤੇ ਇਹ ਜ਼ਾਹਿਰ ਕਰਦੀ ਹੈ ਨਾ ਨੇਕੀ ਨੇਕੀ ਹੈ, ਬੁਰਾਈ ਬੁਰਾਈ ਹੈ, ਹੱਕ ਔਰ ਬਾਤਲ ਦੀ ਕਸ਼ਮਕਸ਼ ਹੈ। ਤੇ ਹੱਕ ਔਰ ਬਾਤਲ ਕਦੀ ਇੱਕੋ ਜਿਹਾ ਨਹੀਂ ਹੋ ਸਕਦਾ, ਹੱਕ ਜਿਹੜਾ ਹੈ ਉਹਦੇ ਫਿਰ ਦਰਜੇ ਹੁੰਦੇ ਨੇ ਔਰ ਬਾਤਲ ਜਿਹੜਾ ਉਹਦੀ ਤੇ ਕੋਈ ਬੁਨਿਆਦ ਹੁੰਦੀ ਨਹੀਂ। ਨੇਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਿਰਾ ਮਿਲਦਾ, ਬੁਰਿਆਂ ਨੂੰ ਜਿਹੜਾ ਹੈ ਸਰਕਸ਼ੀ ਤੇ ਸਜ਼ਾ ਮਿਲਦੀ ਹੈ। ਤੇ ਫਰਮਾਇਆ ਇਹ ਜਦੋਂ ਹੱਕ ਔਰ ਬਾਤਲ ਦੀ ਪਹਿਚਾਣ ਹੋ ਗਈ ਹੈ ਤੇ ਫਿਰ ਤੈਨੂੰ ਜਜ਼ਾ ਸਜ਼ਾ ਤੋਂ ਕਿਹੜੀ ਚੀਜ਼ ਜਿਹੜੀ ਹੈ ਉਹ ਰੋਕਦੀ ਹੈ ਇਹਦੀ ਤਕਦੀਬ ਕਰਨ ਤੋਂ? ਅਲੈ ਸੱਲਾ ਬਿਆਹਕਮ ਅਲ ਹਾਕਮੀਨ, ਕਿ ਅੱਲਾਹ ਤਾਲਾ ਹਾਕਮਾਂ ਦਾ ਹਾਕਮ ਨਹੀਂ? ਕੋਈ ਬਾਦਸ਼ਾਹ ਵੀ ਨਹੀਂ ਇਹ ਚਾਹੁੰਦਾ ਕਿ ਮੇਰੇ ਵਫ਼ਾਦਾਰ ਔਰ ਮੇਰੇ ਸਰਕਸ਼ ਇੱਕੋ ਜਿਹੇ ਹੋ ਜਾਣ। ਤੇ ਅੱਲਾਹ ਤਾਲਾ ਜਿਹੜਾ ਉਹ ਕਿਵੇਂ ਕਰੇਗਾ? ਉਹ ਵੀ ਬੁਰਿਆਂ ਨੂੰ ਜਿਹੜਾ ਸਜ਼ਾ ਦੇਗਾ ਔਰ ਨੇਕਾਂ ਦੇ ਵਾਸਤੇ ਉਹਦੇ ਹਾਂ ਵੀ ਦਰਜੇ ਹੋਣਗੇ, ਉਹ ਨਤੀਜਾ ਨਿਕਲ ਕੇ ਰਹੇਗਾ। ਬਿਸਮਿਲ੍ਲਾਹ ਰਹਿਮਾਨ ਰਹੀਮ, ਇਹ ਸੂਰਾ ਅਲਕ ਉਹ ਸੂਰਤ ਹੈ ਜਿਹੜੀਆਂ ਪਹਿਲੀਆਂ ਆਇਤਾਂ ਜਿਹੜੀਆਂ ਹੈਂ ਪੰਜ, ਇਹ ਉਹ ਹੈ ਜਿਹੜੀ ਪਹਿਲੀ ਵਹੀ ਹੈ ਕਿ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਗਾਰੇ ਹਰਾ ਦੇ ਵਿੱਚ ਮੌਜੂਦ ਸਨ ਜਦੋਂ ਫਰਿਸ਼ਤਾ ਆਇਆ ਔਰ ਇਹ ਆਇਤਾਂ ਲੈ ਕੇ ਆਇਆ। ਰਵਾਇਤ ਤੋਂ ਮਾਲੂਮ ਇਹ ਹੁੰਦਾ ਹੈ ਕਿ ਇਹ ਆਇਤਾਂ ਲਿਖੀਆਂ ਹੋਈਆਂ ਸਨ ਔਰ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਉਸ ਵੇਲੇ ਨੀਂਦ ਔਰ ਹੋਸ਼ ਦੇ ਦਰਮਿਆਨੀ ਕੈਫੀਅਤ ਵਿੱਚ ਸਨ। ਤੇ ਉਹ ਫਰਿਸ਼ਤਾ ਜਿਹੜਾ ਹੈ ਉਹਨੇ ਲਿਆ ਕੇ ਇਹਨਾਂ ਆਇਤਾਂ ਨੂੰ ਸਾਹਮਣੇ ਰੱਖ ਕੇ ਤੇ ਆਖਿਆ ਇਕਰਾ ਪੜ੍ਹੋ, ਜਿੱਥੇ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਮਾਨਾ ਬੇਕਾਰੀ, ਮੈਂ ਤੇ ਪੜ੍ਹਿਆ ਹੋਇਆ ਨਹੀਂ। ਤੇ ਫਰਿਸ਼ਤੇ ਨੇ ਫੜ ਕੇ ਉਹਨਾਂ ਨੂੰ ਆਪਣੇ ਦੇ ਨਾਲ ਜਿਹੜਾ ਹੈ ਲਪਟਾਇਆ, ਉਹਨਾਂ ਨੂੰ ਜੱਫੇ ਚ ਲੈ ਕੇ ਦਬਾਇਆ, ਫਿਰ ਛੱਡ ਕੇ ਆਖਿਆ ਇਕਰਾ ਪੜ੍ਹੋ। ਫਿਰ ਆਪਣੇ ਫਰਮਾਇਆ ਮਾਨਾ ਬੇਕਾਰੀ, ਮੈਂ ਤੇ ਪੜ੍ਹਿਆ ਹੋਇਆ ਨਹੀਂ। ਉਹਨੇ ਫਿਰ ਉਹਨਾਂ ਨੂੰ ਜੱਫੇ ਚ ਲੈ ਕੇ ਜਿਹੜਾ ਹੈ ਆਪਣੀ ਸਰ ਜਿਹੜਾ ਹੈ ਸੀਨੇ ਨਾਲ ਲਾ ਕੇ ਦਬਾਇਆ ਔਰ ਤੀਸਰੀ ਦਫਾ ਫਰਮਾਇਆ ਇਕਰਾ ਬਿਸਮੇ ਰੱਬੇ ਕੱਲਾ ਦੀ ਖਲਕ, ਪੜ੍ਹੋ ਆਪਣੇ ਰੱਬ ਦੇ ਨਾਂ ਜਿਹਨੇ ਤੁਹਾਨੂੰ ਪੈਦਾ ਕੀਤਾ। ਔਰ ਫਿਰ ਆਏ ਪੰਜ ਆਇਤਾਂ ਜਿਹੜੀਆਂ ਨੇ ਇਹ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਪੜ੍ਹੀਆਂ ਔਰ ਇਹ ਉਹਨਾਂ ਦੇ ਉੱਤੇ ਪਹਿਲੀ ਵਹੀ ਨਾਜ਼ਲ ਹੋਈ, ਜਿਹਦੇ ਨਤੀਜੇ ਦੇ ਵਿੱਚ ਉਹਨਾਂ ਨੂੰ ਖੌਫ ਤਾਰੀ ਹੋਇਆ ਔਰ ਉਹਨਾਂ ਨੇ ਜਾ ਕੇ ਜਿਸ ਵੇਲੇ ਕਾਰੇ ਜ਼ਿਕਰ ਕੀਤਾ ਤੇ ਉਸ ਵੇਲੇ ਫਿਰ ਹਜ਼ਰਤ ਖਦੀਜਤ ਉਲ ਕੁਬਰਾ ਰਜ਼ੀ ਅੱਲਾਹ ਤਾਲਾ ਅਨਹਾ ਨੇ ਉਹਨਾਂ ਨੂੰ ਤਸੱਲੀ ਦਿੱਤੀ ਕਿ ਅੱਲਾਹ ਤਾਲਾ ਤੁਹਾਨੂੰ ਜ਼ਾਇਆ ਨਹੀਂ ਕਰੇਗਾ, ਤੁਸੀਂ ਤੇ ਬੜੇ ਹੀ ਗਰੀਬਾਂ ਦੇ ਜਿਹੜੇ ਹਮਦਰਦ ਹੋ, ਯਤੀਮਾਂ ਦੇ ਸਰਪ੍ਰਸਤ ਹੋ, ਲੋਕਾਂ ਦੇ ਜਿਹੜਾ ਹੈ ਹੱਕ ਅਦਾ ਕਰਨ ਵਾਲੇ ਹੋ, ਲੋਕਾਂ ਦੇ ਕੰਮ ਆਉਣ ਵਾਲੇ ਹੋ, ਤੇ ਅੱਲਾਹ ਤਾਲਾ ਤੁਹਾਨੂੰ ਜ਼ਾਇਆ ਨਹੀਂ ਕਰੇਗਾ। ਔਰ ਫਿਰ ਉਹ ਆਪਣੇ ਚਾਚੇ ਦੇ ਕੋਲ ਲੈ ਕੇ ਗਈਆਂ ਜਿਨ੍ਹਾਂ ਨੇ ਦੱਸਿਆ ਕਿ ਤੇ ਉਹੀ ਨਾਮੂਸ ਹੈ ਜਿਹੜਾ ਹਜ਼ਰਤ ਮੂਸਾ ਅਲੈਹਿ ਸਲਾਮ ਤੇ ਨਾਜ਼ਲ ਹੋਇਆ, ਤੇ ਫਿਰ ਤਸੱਲੀ ਹੋਈ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਕੁਛ। ਉਹ ਪਹਿਲੀਆਂ ਆਇਤਾਂ ਨੇ, ਇਕਰਾ ਬਿਸਮੇ ਰੱਬੇ ਕੱਲਾ ਦੀ ਖਲਕ, ਪੜ੍ਹੋ ਆਪਣੇ ਰੱਬ ਦੇ ਨਾਂ ਦੇ ਨਾਲ ਜਿਹਨੇ ਤੁਹਾਨੂੰ ਪੈਦਾ ਕੀਤਾ। ਖਲਕ ਅਲ ਇਨਸਾਨ ਮਿਨ ਅਲਕ, ਇਨਸਾਨ ਨੂੰ ਪੈਦਾ ਕੀਤਾ ਅਲਕ ਤੋਂ, ਇਹ ਹੈ ਜਿਹੜਾ ਨੁਤਫੇ ਤੋਂ ਬਾਅਦ ਫਿਰ ਇਨਸਾਨ ਜਿਹੜਾ ਹੈ ਰਹਿਮੇ ਮਾਦਰ ਦੇ ਨਾਲ ਇੱਕ ਲਟਕ ਜਾਂਦਾ ਹੈ, ਅਲਕਾ ਦੀ ਸੂਰਤ ਵਿੱਚ ਇੱਕ ਲਹੂ ਦੀ ਜਿਹੜੀ ਹੈ ਉਹ ਬਣ ਜਾਂਦੀ ਹੈ ਇੱਕ ਜੋਂਕ, ਔਰ ਉਹ ਹੈ ਜਿਹੜਾ ਰਹਿਮੇ ਬਾਦਰ ਦੇ ਨਾਲ ਲਟਕ ਜਾਂਦਾ, ਫਿਰ ਉਸ ਤੋਂ ਗਾਂ ਫਿਰ ਜਿਹੜਾ ਹੈ ਇਨਸਾਨ ਦਾ ਗੋਸ਼ਤ ਪੈਦਾ ਹੁੰਦਾ ਹੈ ਔਰ ਉਸ ਤੋਂ ਬਾਅਦ ਹੱਡੀਆਂ ਬਣਦੀਆਂ। ਇਕਰਾ ਬਰੱਬੋ ਕਲ ਅਕਰਮ, ਪੜ੍ਹੋ ਤੁਹਾਡਾ ਰੱਬ ਜਿਹੜਾ ਹੈ ਉਹ ਬੜਾ ਹੀ ਕਰੀਮ ਹੈ, ਬੜਾ ਹੀ ਉੱਚਾ ਔਰ ਮੁਅੱਜ਼ਜ਼ ਹੈ। ਅੱਲਜ਼ੀ ਅੱਲਮਾ ਬਿਲ ਕਲਮ, ਉਹ ਹੈ ਜਿਹਨੇ ਕਲਮ ਦੇ ਜ਼ਰੀਏ ਲੋਕਾਂ ਨੂੰ ਇਲਮ ਸਿਖਾਇਆ। ਇਹ ਕਲਮ ਜ਼ਰੀਆ ਜਿਹੜਾ ਹੈ ਇਸ ਇਲਮ ਦੇ ਬਾਕੀ ਰੱਖਣ ਦਾ ਜ਼ਰੀਆ ਬਣਦਾ ਹੈ ਕਿ ਕਿਤਾਬੀ ਸੂਰਤ ਵਿੱਚ ਲਿਖਿਆ ਹੋਇਆ ਜਿਹੜਾ ਅਗਲੀ ਨਸਲ ਤਾਈਂ ਪਹੁੰਚਦਾ, ਪਹਿਲਿਆਂ ਦਾ ਇਲਮ ਜਿਹੜਾ ਉਸ ਤੋਂ ਦੂਸਰੇ ਫਾਇਦਾ ਉਠਾਉਂਦੇ ਨੇ। ਔਰ ਅੱਲਾਹ ਤਾਲਾ ਦੀਆਂ ਕਿਤਾਬਾਂ ਵੀ ਇਸੇ ਤਰ੍ਹਾਂ ਲਿਖੀਆਂ ਹੋਈਆਂ ਲੋਕਾਂ ਤਾਈਂ ਪਹੁੰਚੀਆਂ। ਇਹੀ ਸੂਰਤ ਹੈ ਕਿ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਤੇ ਜਿਹੜਾ ਕੁਰਾਨ ਮਜੀਦ ਨਾਜ਼ਲ ਹੋਇਆ ਉਹ ਵੀ ਫਿਰ ਕਲਮ ਦੇ ਜ਼ਰੀਏ ਲਿਖਿਆ ਗਿਆ ਤਾਂ ਸਾਡੇ ਕੋਲ ਮੁਸਹਫ ਦੀ ਸੂਰਤ ਵਿੱਚ ਮੌਜੂਦ ਹੈ। ਅੱਲਮ ਅਲ ਇਨਸਾਨ ਮਾਲਮ ਯਾਲਮ, ਔਰ ਅੱਲਾਹ ਤਾਲਾ ਸਿਖਾਉਂਦਾ ਇਨਸਾਨ ਨੂੰ ਜਿਹੜਾ ਉਹ ਨਹੀਂ ਜਾਣਦਾ। ਇੱਕ ਤੋਂ ਇਲਮ ਹੈ ਜਿਹੜਾ ਇਨਸਾਨ ਆਪਣੀ ਅਕਲ ਤੋਂ ਔਰ ਆਪਣੀ ਜਿਹੜੀਆਂ ਸਲਾਹੀਤਾਂ ਅੱਲਾਹ ਨੇ ਦਿੱਤੀਆਂ ਉਹਨਾਂ ਤੋਂ ਹਾਸਲ ਕਰਦਾ। ਇੱਕ ਉਹ ਇਲਮ ਹੈ ਜਿਹੜਾ ਅੱਲਾਹ ਤਾਲਾ ਜਿਹੜਾ ਬਰਾਹ ਰਾਸਤ ਵਹੀ ਦੇ ਜ਼ਰੀਏ ਇਨਸਾਨ ਨੂੰ ਦਿੰਦਾ ਰਿਹਾ, ਇਹਨੂੰ ਹਦਾਇਤ ਫਰਮਾਉਂਦਾ ਰਿਹਾ। ਤੋ ਫਰਮਾਇਆ ਅੱਲਮ ਅਲ ਇਨਸਾਨ ਮਾਲਮ ਯਾਲਮ, ਇਨਸਾਨ ਨੂੰ ਸਿਖਾਇਆ ਅੱਲਾਹ ਤਾਲਾ ਨੇ ਜਿਹੜਾ ਉਹ ਨਹੀਂ ਜਾਣਦਾ। ਇਹ ਹੈ ਉਹ ਹਦਾਇਤ ਦਾ ਸਿਲਸਿਲਾ ਜਿਹੜਾ ਅੱਲਾਹ ਤਾਲਾ ਜਾਰੀ ਫਰਮਾਉਂਦਾ ਇਨਸਾਨਾਂ ਦੀ ਹਦਾਇਤ ਲਈ। ਅਗਲੀਆਂ ਤਿੰਨ ਆਇਤਾਂ ਜਿਹੜੀਆਂ ਨੇ ਇਹ ਬੜੀਆਂ ਹੀ ਅਹਿਮ ਹੈ ਇਸ ਲਿਹਾਜ਼ ਨਾਲ, ਇਹਨਾਂ ਦੇ ਵਿੱਚ ਆਖਰਤ ਦਾ ਫਲਸਫਾ ਦਿੱਤਾ ਕਿ ਇਨਸਾਨ ਇਸ ਦੁਨੀਆਂ ਦੇ ਵਿੱਚ ਆ ਕੇ ਬੇਖੌਫ ਕਿਉਂ ਹੋ ਜਾਂਦਾ। ਉਹਦੀ ਵਜ੍ਹਾ ਇਹ ਹੈ ਕਿ ਇਹ ਦੁਨੀਆਂ ਜਿਹੜੀ ਹੈ ਇਹ ਮਾਦੀ ਲਿਹਾਜ਼ ਨਾਲ ਤੇ ਮੁਕੰਮਲ ਹੈ, ਲੇਕਿਨ ਅਖਲਾਕੀ ਲਿਹਾਜ਼ ਨਾਲ ਨਾਕਸ ਹੈ। ਕਿਉਂ? ਇਹਨੂੰ ਮੁਕੰਮਲ ਕਰਨ ਵਾਲੀ ਆਖਰਤ ਹੈ। ਅੱਲਾਹ ਤਾਲਾ ਨੇ ਆਖਰਤ ਰੱਖੀ ਹੈ ਅਖਲਾਕੀ ਜਜ਼ਾ ਔਰ ਸਜ਼ਾ ਲਈ। ਹਾਂ, ਮਾਦੀ ਮਾਮਲਾ ਜਿਹੜੇ ਹੈ ਉਹ ਇੱਥੇ ਹੀ ਪੂਰੇ ਹੋ ਜਾਂਦੇ ਨੇ, ਲੇਕਿਨ ਜਦੋਂ ਅਖਲਾਕੀ ਨਤੀਜੇ ਨਹੀਂ ਨਿਕਲਦੇ ਤੇ ਇਹ ਹੈ ਜਿਹੜਾ ਇਨਸਾਨ ਨੂੰ ਸ਼ੁਭੇ ਚ ਪਾ ਦਿੰਦਾ ਕਿ ਕੋਈ ਪੁੱਛਣ ਵਾਲਾ ਨਹੀਂ, ਕੋਈ ਜਿਹੜਾ ਹੈ ਮੇਰੇ ਤੇ ਗ੍ਰਿਫਤ ਨਹੀਂ, ਤੇ ਇਸ ਕਰਕੇ ਇਨਸਾਨ ਜਿਹੜਾ ਹੈ ਬੇਰਾਰਾ ਹੋ ਜਾਂਦਾ, ਤੁਗਿਆਨੀ ਤੇ ਆ ਜਾਂਦਾ। ਇਹ ਹੈ ਇਨਸਾਨ ਜਦੋਂ ਉਹਦੇ ਜ਼ਬਾਨ ਦੇ ਉੱਤੇ ਕੋਈ ਅੰਗਾਰਾ ਲੱਗੇ ਤੇ ਉੱਥੇ ਦੇ ਛਾਲੇ ਪੈ ਜਾਂਦੇ ਨੇ, ਲੇਕਿਨ ਝੂਠ ਬੋਲਿਆ ਕੁਛ ਨਹੀਂ ਹੁੰਦਾ। ਇਨਸਾਨ ਜ਼ਹਿਰ ਖਾਂਦਾ ਤੇ ਮੌਤ ਹੋ ਜਾਂਦੀ ਹੈ, ਤੇ ਯਤੀਮਾਂ ਔਰ ਮਸਕੀਨਾਂ ਦਾ ਮਾਲ ਖਾਏ ਤੇ ਕੁਛ ਵੀ ਨਹੀਂ ਹੁੰਦਾ। ਇਹ ਉਹ ਚੀਜ਼ ਹੈ ਜਿਹੜੀ ਇਨਸਾਨ ਨੂੰ ਜਰੀ ਕਰਦੀ ਹੈ। ਉਹ ਦੱਸਿਆ ਗਿਆ ਕਿ ਇਨਸਾਨ ਕਿਉਂ ਇਸ ਤਰ੍ਹਾਂ ਬੇਰਾਰਾ ਹੁੰਦਾ ਹੈ, ਉਹਦੇ ਵਿੱਚ ਇਸ ਚੀਜ਼ ਦਾ ਵੀ ਜਿਹੜਾ ਹੈ ਦਖਲ ਹੈ। ਫਰਮਾਇਆ ਕੱਲਾ ਇਨਾਂ ਇਨਸਾਨ ਅਲਯਤਗਾ, ਕਿਉਂ ਨਹੀਂ, ਇਨਸਾਨ ਤੁਗਿਆਨੀ ਤੇ ਆ ਹੀ ਜਾਂਦਾ, ਆਪਣੀਆਂ ਹੱਦਾਂ ਤੋਂ ਵੱਧ ਜਾਂਦਾ, ਦੂਸਰਿਆਂ ਦੇ ਮਾਲ ਖਾਂਦਾ, ਦੂਸਰਿਆਂ ਤੇ ਜ਼ੁਲਮ ਕਰਦਾ, ਦੂਸਰਿਆਂ ਦੇ ਹੱਕ ਛੀਨਦਾ। ਅਰਾਹ ਹੁਸਤਗਨਾ, ਉਹ ਕਦੋਂ ਜਦੋਂ ਵੇਖਦਾ ਕੋਈ ਪਕੜ ਹੀ ਨਹੀਂ, ਮੈਂ ਕਿਸੇ ਦਾ ਮਾਲ ਖਾਧਾ ਤੇ ਕੁਛ ਵੀ ਨਹੀਂ ਹੋਇਆ, ਮੇਰੇ ਪੇਟ ਚ ਕੋਈ ਗੜਬੜੀ ਨਹੀਂ ਹੋਈ, ਮੈਂ ਝੂਠ ਬੋਲਿਆ ਤੇ ਮੇਰੀ ਜ਼ਬਾਨ ਤੇ ਕੁਛ ਹਾਲਾ ਨਹੀਂ ਨਿਕਲਿਆ। ਇਹ ਚੀਜ਼ ਹੈ ਜਿਹੜੀ ਇਨਸਾਨ ਨੂੰ ਹੋਰ ਜਰੀ ਕਰ ਦਿੰਦੀ। ਇੰਨਾ ਇਲਾ ਰੱਬ ਕਰੋ ਜਾ, ਇਹਨੂੰ ਇੱਕ ਹੀ ਚੀਜ਼ ਹੈ ਜਿਹਦਾ ਯਕੀਨ ਦਲਾਤਾ ਜਾਏ ਤੇ ਸਹੀ ਰਹਿਣ ਵਾਲਾ ਕਿ ਤੇਰੇ ਰੱਬ ਦੇ ਸਾਹਮਣੇ ਪੇਸ਼ੀ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਨਤੀਜਾ ਨਿਕਲ ਕੇ ਰਹੇਗਾ। ਇਹ ਹੈ ਜਿਹੜਾ ਆਖਰਤ ਅਸਲ ਵਿੱਚ ਅੱਲਾਹ ਤਾਲਾ ਨੇ ਰੱਖੀ ਹੈ ਇਹ ਅਖਲਾਕੀ ਨਤਾਈ ਲਈ, ਕਿਉਂਕਿ ਇਹ ਉੱਥੇ ਜਾ ਕੇ ਜਿਹੜਾ ਹੈ ਜਜ਼ਾ ਔਰ ਸਜ਼ਾ ਹੋਏਗੀ। ਉਹ ਦੁਨੀਆਂ ਹੈ ਜਿਹੜੀ ਅੱਲਾਹ ਤਾਲਾ ਨੇ ਜਜ਼ਾ ਸਜ਼ਾ ਲਈ ਰੱਖੀ ਹੈ। ਤੇ ਫਰਮਾਇਆ ਇਹਨੂੰ ਇੱਕ ਹੀ ਚੀਜ਼ ਰੋਕਣ ਵਾਲੀ ਹੈ ਕਿ ਇਹਨੂੰ ਆਖਰਤ ਦਾ ਯਕੀਨ ਦਿਲਾਤਾ ਜਾਏ। ਅਰਾਇਤ ਅੱਲਾ ਜੀ ਯਨਹਾ, ਇਸ ਸੂਰਤ ਦੇ ਵਿੱਚ ਹੁਣ ਕਿਰਦਾਰ ਹੈ ਅਬੂ ਜਹਲ ਦਾ, ਜਿਹੜਾ ਦੱਸਿਆ ਗਿਆ ਕਿ ਦੇਖੋ ਕਿਸ ਤਰ੍ਹਾਂ ਉਹ ਅੱਲਾਹ ਤਾਲਾ ਦੇ ਦੀਨ ਦੀ ਮੁਖਾਲਫਤ ਕਰ ਰਿਹਾ, ਅੱਲਾਹ ਤਾਲਾ ਦੀ ਇਸ ਹਦਾਇਤ ਦੀ ਕਿਵੇਂ ਮੁਖਾਲਫਤ ਕਰ ਰਿਹਾ। ਅਰਾਇਤ ਅੱਲਾ ਜੀ ਯਨਹਾ, ਕਿਆ ਦੇਖਿਆ ਤੁਸੀਂ ਉਹ ਸ਼ਖਸ ਨੂੰ ਜਿਹੜਾ ਰੋਕਦਾ ਹੈ, ਅਬਦਨ ਨਿਜ਼ਾ ਸੱਲਾ, ਸਾਡੇ ਇੱਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ, ਯਾਨੀ ਨਬੀ ਅਕਮ ਸੱਲਾ ਅਲੈਹਿ ਵਸੱਲਮ ਨੂੰ ਉਹ ਖਾਨਾ ਕਾਬਾ ਦੇ ਵਿੱਚ ਨਮਾਜ਼ ਪੜ੍ਹਨ ਤੋਂ ਰੋਕਦਾ ਸੀ, ਤੁਸੀਂ ਇੱਥੇ ਨਮਾਜ਼ ਵੀ ਨਹੀਂ ਪੜ੍ਹ ਸਕਦੇ, ਹਾਲਾਂਕਿ ਉੱਥੇ ਹਰ ਇੱਕ ਨੂੰ ਇਜਾਜ਼ਤ ਹੈ, ਜਿਹੜਾ ਵੀ ਉੱਥੇ ਆਉਂਦਾ ਉਹ ਅੱਲਾਹ ਤਾਲਾ ਦੀ ਬੰਦਗੀ ਜਿਵੇਂ ਜੀ ਚਾਹੇ ਕਰੇ, ਲੇਕਿਨ ਇਹ ਸੀ ਉਹਦੀ ਤੌਂਸ ਔਰ ਤਾਂਲੀ ਜਿਹਦੀ ਵਜ੍ਹਾ ਤੋਂ ਨਬੀ ਅਕਮ ਸੱਲਲਾ ਸਲਮ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਸੀ। ਅਰਾਇਤਾ ਇਨਕਾਨਾ ਲਲ ਹੁਦਾ, ਤੇ ਤੁਸੀਂ ਦੇਖੋ ਤੁਸੀਂ ਅਗਰ ਇਹ ਹਦਾਇਤ ਤੇ ਹੁੰਦਾ, ਓ ਅਮਰਾ ਬੇ ਤਕਵਾ ਜਾਂ ਨੇਕੀ ਦਾ ਹੁਕਮ ਦੇਣ ਵਾਲਾ ਹੁੰਦਾ ਤੇ ਇਹਦੀ ਕੀ ਹੈਸੀਅਤ ਹੁੰਦੀ? ਕਿਉਂ ਇਹ ਮੁਖਾਲਫਤ ਵਿਚ ਇੰਨਾ ਅੱਗੇ ਵੱਧ ਕੇ ਕਰ ਰਿਹਾ ਤੇ ਅਗਰ ਇਹਨੂੰ ਹੱਕ ਨੂੰ ਕਬੂਲ ਕਰਦਾ ਤੇ ਫਿਰ ਇਹੀ ਇਹਦੀਆਂ ਸਲਾਹੀਅਤਾਂ ਉਸ ਹੱਕ ਵਾਸਤੇ ਵੀ ਲੱਗਦੀਆਂ, ਕਿਉਂਕਿ ਆਦਮੀ ਬੜਾ ਜਰੀ ਸੀ, ਨਿਡਰ ਸੀ, ਔਰ ਪੂਰਾ ਆਪਣਾ ਜਿਹੜਾ ਮੌਕਫ ਹੈ ਉਹਦੇ ਨਾਲ ਉਹਨੇ ਪੂਰਾ ਪੂਰਾ ਜਿਹਾ ਹੱਕ ਅਦਾ ਕੀਤਾ। ਇਹੀ ਤੇ ਵਜ੍ਹਾ ਸੀ ਕਿ ਨਬੀ ਅਕਮ ਸੱਲਾ ਅਲੈਹਿ ਸਲਮ ਨੇ ਇਹਦੇ ਬਾਰੇ ਚ ਹਜ਼ਰਤ ਉਮਰ ਬਿਨ ਖਤਾਬ ਰਜ਼ੀ ਅੱਲਾਹ ਤਾਲਾ ਬਾਰੇ ਇਹਨਾਂ ਦੋਵਾਂ ਦੇ ਬਾਰੇ ਚ ਦੁਆ ਕੀਤੀ ਸੀ, ਅੱਲਾਹ ਇਹਨਾਂ ਚੋਂ ਕਿਸੇ ਇੱਕ ਨੂੰ ਮੇਰੀ ਝੋਲੀ ਚ ਪਾ ਦੇ ਕਿ ਤਾਂ ਕਿ ਉਹਦੇ ਜ਼ਰੀਏ ਜਿਹੜਾ ਹੈ ਇਸ ਦੀਨ ਨੂੰ ਤਕਵੀਅਤ ਮਿਲੇ। ਤੇ ਅੱਲਾਹ ਤਾਲਾ ਨੇ ਹਜ਼ਰਤ ਉਮਰ ਬਿਨ ਖਤਾਬ ਰਜ਼ੀ ਅੱਲਾਹ ਨੂੰ ਚੁਣ ਲਿਆ, ਮਗਰ ਨਾ ਇਹ ਵੀ ਉਸੇ ਹੀ ਕਿਰਦਾਰ ਦਾ ਹੁੰਦਾ, ਅਗਰ ਈਮਾਨ ਲੈ ਆਉਂਦਾ ਤੇ ਉਸੇ ਹੀ ਤਰ੍ਹਾਂ ਅੱਗੇ ਵੱਧ ਕੇ ਜਿਹੜਾ ਹੈ ਦੀਨ ਦਾ ਫਿਰ ਹਮਾਇਤੀ ਵੀ ਬਣਦਾ। ਇਸ ਕਰਕੇ ਫਰਮਾਇਆ ਅਰਾਇਤਾ ਇਨਕਾਨਾ ਅਲਲ ਹੁਦਾ, ਦੇਖੋ ਤੇ ਸਹੀ ਇਹਦਾ ਕਿਰਦਾਰ, ਅਗਰ ਇਹ ਹਦਾਇਤ ਤੇ ਹੁੰਦਾ ਤੇ ਕਿੰਨਾ ਜਿਹੜਾ ਹੈ ਕਾਰਾਮਦ ਹੁੰਦਾ, ਉਹ ਅਮਰਾ ਬੇ ਤਕਵਾ ਜਾਂ ਇਹ ਤਕਵੇ ਦਾ ਹੁਕਮ ਦੇਣ ਵਾਲਾ ਹੁੰਦਾ, ਲੋਕਾਂ ਨੂੰ ਜਿਹੜਾ ਅੱਲਾ ਦੀ ਨਾਫਰਮਾਨੀ ਤੋਂ ਬਚਾਉਣ ਵਾਲਾ ਹੁੰਦਾ। ਅਰਾਇਤਾ ਇਨਕਜ਼ਬ ਤਵੱਲਾ, ਤੇ ਦੇਖੋ ਅਗਰ ਇਹਨੇ ਜਿਹੜਾ ਹੈ ਚੁਠਲਾ ਦਿੱਤਾ ਔਰ ਮੂੰਹ ਮੋੜ ਲਿਆ, ਅਲਮ ਜਾਲਮ ਬੇ ਅੱਲਾ ਯਾਰਾ, ਤੇ ਕਹਿ ਭੁੱਲ ਗਿਆ ਕਿ ਅੱਲਾ ਇਹਨੂੰ ਦੇਖ ਰਿਹਾ। ਇਹ ਚੀਜ਼ ਇਹਨੂੰ ਸਾਹਮਣੇ ਰੱਖਣੀ ਚਾਹੀਦੀ ਹੈ, ਮੈਂ ਜਿੰਨੀ ਮੁਖਾਲਫਤ ਕਰ ਰਿਹਾ ਇਹਦੀ ਸਜ਼ਾ ਵੀ ਮੈਨੂੰ ਮਿਲੇਗੀ, ਉਹ ਮਾਲਕ ਜਿਹੜਾ ਉਹ ਮੈਨੂੰ ਵੇਖ ਰਿਹਾ ਕਿ ਜਿਹਦੇ ਸਾਹਮਣੇ ਪੇਸ਼ ਹੋਣਾ। ਕੱਲਾ ਲਲਮ ਯੰਤਹੇ, ਕਿਉਂ ਨਹੀਂ, ਅਗਰ ਇਹ ਬਾਜ਼ ਨਾ ਆਇਆ, ਲਨਸਫਮ ਬੇ ਨਾਸਿਆ, ਤੇ ਅਸੀਂ ਇਹਨੂੰ ਘਸੀਟਾਂਗੇ ਇਹਦੀ ਪਿਸ਼ਾਨੀ ਦੇ ਵਾਲ ਫੜ ਕੇ। ਨਾਸਿਅਤਿਨ ਕਾਜ਼ਿਬਤਿਨ ਖਾਤਿਆ, ਇਹ ਬੋਧੀ ਜਿਹੜੀ ਇਹਦੀ ਹੈ ਪਿਸ਼ਾਨੀ ਹੈ, ਇਹ ਕਿੰਨੀ ਝੂਠੀ ਹੈ ਔਰ ਕਿੰਨੀ ਜਿਹੜੀ ਹੈ ਖਤਾਕਾਰ ਹੈ। ਫਲ ਜਦ ਉਹ ਨਾਦਿਆ, ਇਹ ਕਹਿੰਦਾ ਬੇੜੀ ਮਹਿਫਲ ਬੜੀ ਆ ਤੇ ਮੇਰੇ ਸਾਥੀ ਬੜੇ ਨੇ, ਮੇਰੇ ਹਮਾਇਤੀ ਬੜੇ ਆ ਤੇ ਬੜਾ ਜਿਹੜਾ ਹੈ ਸਾਡਾ ਜੱਥਾ, ਅਸੀਂ ਉਸ ਦਿਨ ਇਹਨੂੰ ਕਹਾਂਗੇ ਬੁਲਾ ਲੈ ਤੂੰ ਆਪਣੇ ਜਿਹੜੇ ਸਾਥੀ ਨੇ ਉਹਨਾਂ ਨੂੰ, ਸਨਦੂ ਜ਼ਬਾਨ ਯਾ, ਤੇ ਅਸੀਂ ਵੀ ਬੁਲਾ ਲਾਂਗੇ ਦੋਜ਼ਖ ਦੇ ਫਰਿਸ਼ਤਿਆਂ ਨੂੰ, ਉਹ ਹੈ ਜਿਹੜਾ ਫਿਰ ਇਹਦੇ ਨੂੰ ਸਜ਼ਾ ਦੇਣਗੇ। ਕੱਲਾ, ਹਰਗਿਜ਼ ਐਸਾ ਨਹੀਂ ਹੈ, ਇਹਦੀ ਕੋਈ ਜਿਹੜਾ ਹੈ ਇੱਥੇ ਕਾਮਯਾਬੀ ਨਹੀਂ ਹੋਏਗੀ, ਇਹਦਾ ਜੱਥਾ ਕੰਮ ਨਹੀਂ ਆਏਗਾ। ਲਾਤ ਉੱਤੇ ਹੋ ਬਸ ਜੁਦ ਵਕਤ ਅਰਿਬ, ਇਹ ਸਾਡੇ ਰਸੂਲ ਇਹਦੀਆਂ ਗੱਲਾਂ ਚ ਨਾ ਆਓ, ਇਹਦੀ ਅੱਖੇ ਨਾ ਲੱਗੋ, ਤੁਸੀਂ ਤੇ ਸਜਦਾ ਕਰੋ ਤੇ ਅੱਲਾਹ ਦੇ ਹੋਰ ਕਰੀਬ ਹੋ ਜਾਓ, ਕਿਉਂਕਿ ਇਹ ਹੈ ਇਨਸਾਨ ਦਾ ਅਸਲ ਮੁਕਾਮ ਜਿਹੜਾ ਬੰਦਗੀ ਹੈ, ਔਰ ਬੰਦਗੀ ਦੀ ਇੰਤਹਾ ਹੈ ਕਿਸੇ ਦੇ ਅੱਗੇ ਸਜਦਾ ਰੇਜ਼ ਹੋ ਜਾਣਾ। ਇਹ ਫਰਮਾਇਆ ਜਦੋਂ ਅੱਲਾਹ ਤਾਲਾ ਦੇ ਅੱਗੇ ਝੁਕ ਜਾਓਗੇ ਤੇ ਤੁਸੀਂ ਉਹਦਾ ਹੋਰ ਕੁਰਬ ਹਾਸਲ ਕਰੋਗੇ। ਇਹ ਹਕੀਕਤ ਜਿਹੜੀ ਨਬੀ ਅਕਮ ਸੱਲਾ ਅਲੈਹਿ ਸਲਮ ਨੇ ਫਰਮਾਈ ਹੈ ਕਿ ਇਨਸਾਨ ਜਦੋਂ ਸਜਦੇ ਦੀ ਹਾਲਤ ਚ ਹੁੰਦਾ ਉਦੋਂ ਸਭ ਤੋਂ ਜ਼ਿਆਦਾ ਕਰੀਬ ਹੁੰਦਾ ਅੱਲਾਹ ਦੇ, ਇਸ ਕਰਕੇ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਦੁਆਵਾਂ ਕਰਿਆ ਕਰੋ। ਇਹ ਹੈ ਫਰਮਾਇਆ ਜਾ ਰਿਹਾ, ਅੱਲਾਹ ਦੇ ਅੱਗੇ ਝੁਕ ਜਾਓ ਤੇ ਹੋਰ ਕੁਰਬ ਮਿਲੇਗਾ, ਕਿਉਂਕਿ ਅਸਲ ਇਨਸਾਨ ਦਾ ਮੁਕਾਮ ਅਬਦੀਅਤ ਹੈ ਔਰ ਅਬਦੀਅਤ ਦਾ ਇਜ਼ਹਾਰ ਸਜਦੇ ਦੀ ਸੂਰਤ ਸਭ ਤੋਂ ਜ਼ਿਆਦਾ ਹੁੰਦਾ। ਇਹ ਆਇਤ ਸਜਦਾ ਹੈ, ਇੱਥੇ ਅੱਲਾਹ ਤਾਲਾ ਦੇ ਅੱਗੇ ਸਜਦਾ ਰੇਜ਼ ਹੋਣਾ ਜਿਹੜਾ ਹੈ ਉਹ ਲਾਜ਼ਮ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਇਹ ਹੈ ਪਹਿਲੀ ਵਹੀ ਦਾ ਜ਼ਿਕਰ ਆਇਆ ਤੇ ਨਾਲ ਹੀ ਕੁਰਾਨ ਮਜੀਦ ਦੀ ਅਜ਼ਮਤ ਦਾ ਜ਼ਿਕਰ ਵੀ ਅਗਲੀ ਸੂਰਤ ਦੇ ਵਿੱਚ ਆ ਗਿਆ। ਇਹ ਹੈ ਸੂਰਾ ਕਦਰ, ਜਿਹਦੇ ਦੱਸਿਆ ਗਿਆ ਕਿ ਕੁਰਾਨ ਮਜੀਦ ਦੀ ਜਿਹਦੇ ਨਾਲ ਵੀ ਨਿਸਬਤ ਹੋ ਗਈ ਹੈ, ਇਸ ਕੁਰਾਨ ਮਜੀਦ ਨੂੰ ਉਹਨੂੰ ਬਹੁਤ ਹੀ ਮੁਕਾਮ ਦਿੱਤਾ ਹੈ, ਤੇ ਇਸ ਨਿਸਬਤ ਦੇ ਨਾਲ ਸੋਚੋ ਇਸ ਕੁਰਾਨ ਮਜੀਦ ਦਾ ਮੁਕਾਮ ਕੀ। ਇਹੀ ਹੈ ਕੁਰਾਨ ਮਜੀਦ ਜਿਹਦੀ ਵਜ੍ਹਾ ਤੋਂ ਜੁਮੇ ਦਾ ਦਿਨ ਮੁਬਾਰਕ ਜਿਹੜਾ ਹੈ ਕਰਾਰ ਦਿੱਤਾ ਗਿਆ ਬਰਕਤ ਵਾਲਾ, ਕਿਉਂ ਉਹਦੇ ਚ ਖੁਤਬਾ ਜੁਮਾ ਹੈ ਜਿਹਦੇ ਚ ਕੁਰਾਨ ਪੜਿਆ ਜਾਂਦਾ। ਇਹੀ ਕੁਰਾਨ ਹੈ ਜਿਸ ਮਹੀਨੇ ਚ ਨਾਜ਼ਲ ਹੋਇਆ ਉਸ ਮਹੀਨੇ ਦੇ ਵਿਚ ਇੰਨੀ ਅਜ਼ਮਤ ਹੋ ਗਈ ਕਿ ਉੱਥੇ ਇੱਕ ਅਮਲ ਜਿਹੜਾ ਬਾਕੀ ਦਿਨਾਂ ਦੇ ਨਾਲੋਂ 70 ਗੁਣਾ ਹੋ ਗਿਆ। ਔਰ ਇਹੀ ਕੁਰਾਨ ਹੈ ਜਿਸ ਰਾਤ ਇਹ ਲੋਹੇ ਮਹਿਫੂਜ਼ ਤੋਂ ਪਹਿਲੇ ਆਸਮਾਨ ਦੇ ਉੱਤੇ ਨਾਜ਼ਲ ਹੋਇਆ ਉਹ ਰਾਤ ਜਿਹੜੀ ਹੈ ਉਹ 1000 ਮਹੀਨੇ ਦੇ ਨਾਲੋਂ ਜ਼ਿਆਦਾ ਕਦਰ ਵਾਲੀ ਹੋ ਗਈ। ਤੇ ਜ਼ਰਾ ਕੁਰਾਨ ਮਜੀਦ ਦਾ ਜਿਹੜਾ ਅਹਿਸਾਸ ਕਰੋ ਕਿ ਇਹਦੀ ਆਪਣੀ ਅਜ਼ਮਤ ਕਿੰਨੀ ਹੈ। ਇਹ ਕਲਾਮ ਉੱਲਾਹ ਹੈ, ਅੱਲਾਹ ਦਾ ਕਲਾਮ ਹੈ, ਇਹਦੀ ਅਜ਼ਮਤ ਹੈ ਜਿਹੜੀ ਕਿ ਬਿਆਨ ਕੀਤੀ ਗਈ ਹੈ ਕਿ ਅਗਰ ਇਹਨੂੰ ਅਸੀਂ ਪਹਾੜ ਤੇ ਨਾਜ਼ਲ ਕਰ ਦਿੰਦੇ ਤੇ ਪਹਾੜ ਵੀ ਇਹਦੀ ਹੈਬਤ ਔਰ ਅਜ਼ਮਤ ਨਾਲ ਰੇਜ਼ਾ ਰੇਜ਼ਾ ਹੋ ਜਾਂਦਾ। ਇਹ ਹੈ ਜਿਹੜਾ ਇਨਸਾਨ ਨੂੰ ਸੋਚਣਾ ਚਾਹੀਦਾ ਕਿ ਅੱਲਾਹ ਦੀ ਉੱਤੇ ਰਹਿਮਤ ਔਰ ਫਜ਼ਲ ਕਿੰਨਾ ਹੋਇਆ, ਉਹਦੀ ਕਦਰ ਕਰਨੀ ਚਾਹੀਦੀ। ਫਰਮਾਇਆ ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਇਨਾ ਅਨਜ਼ਲਨਾਹੁ ਫੀ ਲੈਲਤਿਲ ਕਦਰ, ਬੇਸ਼ੱਕ ਅਸਾਂ ਨਾਜ਼ਲ ਕੀਤਾ ਇਸ ਕੁਰਾਨ ਮਜੀਦ ਨੂੰ ਉਹ ਕਦਰ ਵਾਲੀ ਰਾਤ। ਵਮਾ ਅਦਰਾ ਕਮਾ ਲੈਲਤੁਲ ਕਦਰ, ਤੈਨੂੰ ਕੀ ਅੰਦਾਜ਼ਾ ਹੈ ਉਸ ਲੈਲਤੁਲ ਕਦਰ ਦਾ। ਲੈਲਤੁਲ ਕਦਰ ਖੈਰੁਮ ਮਿਨ ਅਲਫ ਸ਼ਹਿਰ, ਉਹ ਲੈਲਤੁਲ ਕਦਰ ਜਿਹੜੀ ਹੈ ਉਹ ਜ਼ਿਆਦਾ ਚੰਗੀ ਹੋ ਗਈ ਹੈ 1000 ਮਹੀਨੇ ਨਾਲੋਂ। ਯਾਨੀ ਇਹ ਹੈ ਕਿ ਉਹਦੀ ਕਦਰ ਜਿਹੜੀ ਹੈ ਉਹਦੇ ਚ ਇੰਨੀ ਪੈਦਾ ਹੋ ਗਈ ਇਸ ਕੁਰਾਨ ਮਜੀਦ ਦੇ ਨਾਜ਼ਲ ਹੋਣ ਨਾਲ ਕਿ 1000 ਮਹੀਨੇ ਨਾਲੋਂ ਜ਼ਿਆਦਾ ਅਜ਼ਮਤ ਵਾਲੀ ਹੋ ਗਈ। ਇਹ ਹੈ ਉਹ ਲੈਲਤੁਲ ਕਦਰ جہد بارے چ نبی اکرم صلی اللہ علیہ وسلم نے فرمایا کہ وہ رمضان دے مہینے چونکہ قرآن نازل ہویا اس کر کے رمضان دے آخری اشرے دے وچ انہوں جڑا ہے لبو اور یہ ہے اس تو زیادہ تاک راتاں جڑیاں انہوں دے وچ نازل ہویا کیونکہ تاک نو اللہ تعالیٰ زیادہ پسند کرتا ہے تے تاک رات وچ نازل ہویا اور تاک راتاں جڑیاں نے وہ مطلع دے حساب دے نال بدلدیاں رہندیاں عرب چ ہور نے ساڈے ہور نے اس کر کے ترغیب دائی ہے کہ پورا عشرہ جڑا ہے وہ اللہ دی عبادت وچ گزارو تاکہ انہاں چوں رات مل جائے اور او دی عظمت جیڑی ہے وہ تینو مل جائے. تنزل الملائکۃ والروح فیھا باذن ربہم من کل امر سلام. بے شک نازل ہندے نے فرشتے بھی تے روح بھی یعنی حضرت جبرائیل علیہ السلام بھی اس رات دے وچ اللہ تعالی دے اذن نال من کل امر ہر کام واسطے اللہ تعالی جیڑا ہے وہ دوسری جگہ دے تے ہے لیلۃ المبارک جیڑی ہے ادے چا کے پورے سال دے جڑے معاملات نے اللہ تعالی فرشتیاں نے حوالے کر دیندا ہے انہوں نافذ کرن لئی اور اے ہے وہ جڑے سارے معاملے جڑے نے اس حکمت والی ہستی اور قدرت والی ہستی نے معین کیتے ہوندے نے وہ فرشتے پھر لے کے انہوں نازل ہوندے نے اور وہ ہر معاملہ جڑا ہے انہوں انجام دیندے نے. سلام ان ہی حتی مطلع الفجر اس رات دے وچ پوری رات سلامتی رہندی ہے ادوں تائیں کہ جدوں تائیں فجر جڑی ہے وہ طلوع نہیں ہو جاندی یعنی یہ پوری رات جڑی ہے وہ مبارک رات ہے یہ پوری رات جڑی ہے وہی برکت والی بن گئی اس کر کے وہ پوری رات دے واسطے انسان نو چاہیے کہ وہ دی عظمت حاصل کرنے لئی وہ دی برکت حاصل کرنے لئی پورا عشرہ جڑا ہے وہ گزارے. یہ ہے جڑا نبی اکرم صلی اللہ علیہ وسلم دے بارے چ بھی آندا ہے کہ جس وقت رمضان آندا سی تے نبی اکرم صلی اللہ علیہ وسلم دی جڑی سخاوت ہے وہ بھی زیادہ ہو جاندی سی کیوں حضرت جبرائیل علیہ السلام آ کے نبی اکرم صلی اللہ علیہ وسلم قرآن دا دورہ کردے سن اور ادوں بعد پھر نبی اکرم صلی اللہ علیہ وسلم قرآن مجید جڑا ہے نفلاں چ پڑھدے سن. پھر یہ بھی فرمایا کہ آخری عشرہ جدوں رمضان دا آ جاندا سی ادوں تے نبی اکرم صلی اللہ علیہ وسلم اپنا تہبند کٹ کے بن لیندے سن خود بھی ساری رات جاگدے سن تے اپنے گھر والیاں نوں بھی جگاندے سن. یہ ہے جڑا طریقہ ہے انہاں آیتاں دے انہاں راتاں دی فضیلت حاصل کرن دا کہ انسان جڑا انہاں دے وچ اللہ تعالیٰ دی بندگی کرے اور او دی بہترین صورت جڑی ہے اس انہاں راتاں وچ وہ ہے قرآن مجید دے نال انسان جاگے اور قرآن مجید سمجھ کے تے اودے تو استفادہ کرے کیونکہ جس غرض لئی قرآن مجید نازل ہویا وہ تو انہوں سمجھ کے پڑھن نال ملدا ہے وہ ہے جڑا ایمان پیدا کرے گا انسان دے اندر اگر اس ماحول وچ پوری رات کٹے گا اللہ تعالیٰ دے سامنے کھڑے ہو کے اوہدا کلام جڑا انہوں سنائے گا تے ہے جڑا انسان دے اندر یقین پیدا کرے گا انسان دے اندر جڑا ہے اللہ تعالیٰ دی معرفت جڑی ہے آئے گی اور اے اوہدا حاصل ہوئے گا کیونکہ قرآن مجید جڑا ہے وہ اللہ نے بھیجیا ہی اسے کر کے کہ انسان دے اندر یقین پیدا ہوئے اللہ دی ذات تے تاکہ وہ اللہ تعالیٰ دے احکام دی فرما برداری کرنے والے بن جائیں. یہ ہے فرمایا وہ پوری رات جڑی ہے وہ سلامتی دی رات ہے وہ بڑی ہی مبارک رات ہے اللہ تعالیٰ اس رات دیاں برکتاں جڑیاں ہیں سانو سمیٹن دی توفیق دے اور اللہ تعالیٰ دے اس کلام دے نال وہ راتاں گزارن دی توفیق دے. بارک اللہ لی ولکم فی القرآن العظیم ونفعنی ویاکم بالآیات وذکر الحکیم.